ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜਿਹੇ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਤਿਹੋ ਦਰਸ ਮਨ ਚਾਓ ਪਵ ਤਿਹੋ ਮਨ ਠਹਿਰਾਵੈ ਬਲੋ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮਾ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਜਾਣਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਵੈ ਵੋ ਫਿਰ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੁਹੇ ਬਖਾਨਿਓ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਵਹੇ ਗਹਿ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਕਹਾਂ ਬੁੱਧ ਪ੍ਰਾਪਤ ਸਿਹਵਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਸਾਉ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਬੇਸਾਉ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ
ਵਾਹਿਗੁਰੂ ਸਾਹਿਬ ਜੀਓ ਗੌਤਮ ਤਪੇ ਵਿਚਾਰ ਕੈ ਰਿਗਵੇਦ ਕੀ ਕਥਾ ਸੁਣਾਈ ਨਿਆਇ ਸ਼ਾਸਤ੍ਰ ਕੋ ਮਥ ਕਰ ਸਭ ਬਿਦ ਕਰਤੇ ਹੱਥ ਜਣਾਈ ਸਭ ਕੁਛ ਕਰਤੇ ਵਸ ਹੈ ਹੋਰ ਬਾਤ ਵਿੱਚ ਚੱਲੇ ਨਾ ਕਾਈ ਦੁਹੀ ਸਿਰੀ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ ਕਰਤਾ ਕਿਨੈ ਨਾ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ ਸੋਹੰ ਬ੍ਰਹਮ ਛਪਾਏ ਕੈ ਪੜਦਾ ਭਰਮ ਕਰਤਾਰ ਸੁਣਾਈ ऋग कहे सुन गुरमुख हो, आपे आप न दूजी राई, सतगुर बिना ना सोजी पाई। गौतम तपे विचार कर ऋग्वेद की कथा सुनाई।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी, सतगुरु जी अपार अपार बख्शिश एवं सदका, आपां संगत रूप जुड़ के गुरबाणी श्री सतगुरु साहब जी दर्शन दरार कर रहे हुए भाई साहब भाई गुरदास जी पावन रसना तो यह जो जसमी पौड़िया उच्चारण हुई हैं उन्होंने विचार कर रहे हाँ। कल के दीवान में आप जी ने जिमें चौहान युगों के जेड़े धर्म हैं या चारे वर्ण हैं इन संबंधी बाक भी दी, एक एक युग एक वर्ण का जी मुखधारी प्रधानधारी बोलबाला रहा। सर युग जेड़े ब्राह्मण लोग है यही ज्यादा प्रधान रहे, इन्हों की गलबात तरजीह दी जाती, हर एक गल ब्राह्मणा अगे रख के मनिया जाता भी जो कहते वह ठीक है उही अज जमू न्या कर दे। इसे तरह द्वापर फिर बैस वर्ण की प्रधानता होगी, यही मुखिए राजे रहे। त्रेते युग के क्षत्री ये प्रधानता रही, इन्हों की चलती रही। कलयुग के कहने इस तरह बहुते वर्ण हो गए, इस तरह लोग पामर हो गए, साकत हो गए, रब नालों टुट के होर कई तरह दियां पूजा में उलझ गए फस गए, इउं सृष्टि भ्रष्ट हो गई। ते कलयुग दे विच जिहड़ा तिन्ना युगां दा धर्म सी उह भी रह गया। ते कलयुग दे विच इह विशेषता रही भी जो कोई करदा उही भोगदा, उहदा फल उही पाउंदा। दूजिया युगों के न्यूनता रही, घाट रही, भी एक माड़ा कर्म करता सी, एक गुनाह करता सी, वो गुनाह की जी सजा सारे देश नूं भोगनी पैंदी सी, सारा देश ही दोषी हुंदा सी। जे सरजग दे समय एक बेनू राजा होया है जरा शुक्र यार ओरी लड़की देव जानी सी, ओरे नाल इन जबरदस्ती की कहते सत वर्त तोड़िया सी। इस गुनाह के बदले फिर कहते 10,000 बरा जा 12,000 बरा आकाश दे विचों रेती दी बार सिंदी रही सी, काल पै गया सी 12,000 बरा। सारे देश ने दंड मिलया, कीता एक राजे ने गुनाह, ਤੇ ਉਹਦੀ ਸਜ਼ਾ ਸਾਰੇ ਦੇਸ਼ ਦੇ ਲੋਕਾਂ ਨੂੰ ਭੋਗਣੀ ਪਈ। ਇਹੋ ਜਿਹਾ ਕਹਿੰਦੇ ਨਿਆਂ ਸੀ, ਗੁਨਾਹ ਕਰਦਾ ਸਾਰਾ ਦੇਸ਼ ਉਹਦੀ ਸਜ਼ਾ ਭੋਗਦਾ। ਤ੍ਰੇਤੇ ਜੁਗ ਦੇ ਵਿੱਚ ਜੇ ਕੋਈ ਇੱਕ ਗਲਤੀ ਕਰਦਾ ਸੀ, ਇੱਕ ਗੁਨਾਹ ਕਰਦਾ ਸੀ ਮਨੁੱਖ, ਫਿਰ ਉਸ ਰਾਜਧਾਨੀ ਦੇ ਲੋਕਾਂ ਨੂੰ ਵੀ ਨਾਲ ਹੀ ਸਜ਼ਾ ਮਿਲਦੀ, ਉਹਨਾਂ ਨੂੰ ਵੀ ਦੁੱਖ ਤਕਲੀਫਾਂ ਹੁੰਦੀਆਂ। ਜਿਵੇਂ ਲੰਕਾ ਦਾ ਰਾਜਾ ਜਿਹੜਾ ਰਾਵਣ ਸੀ, ਜਿਹਦੇ ਘਰ ਦੇ ਵਿੱਚ ਇੱਕ ਲੱਖ ਹੋਰ ਸਵਾਲ ਨਕਨਾਤੀ, ਉਹ ਬਾਣੀ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਵੀ ਜਦੋਂ ਉਹਨੇ ਉਹ ਸੀਤਾ ਚੁਰਾ ਲਿਆਂਦੀ ਸੀ, ਚੁੱਕ ਲਿਆਂਦੀ ਸੀ ਜੰਗਲ ਵਿੱਚੋਂ, ਕਿਸੇ ਦੀ ਪਤਨੀ ਨੂੰ ਕੁਝ ਚੁੱਕ ਕੇ ਲੈ ਜਾਣਾ ਇਹ ਬਹੁਤ ਵੱਡੀ ਗਲਤੀ ਹੈ, ਭੁੱਲ ਹੈ, ਗੁਨਾਹ ਹੈ, ਆਪ ਕਿਰਤ ਹੈ। ਈਸ਼ਰਾ ਕਹਿੰਦੇ ਉਹਦੇ ਬਦਲੇ ਫਿਰ ਸਾਰੇ ਰਾਜਧਾਨੀ ਨੂੰ, ਲੰਕਾ ਨੂੰ, ਜਿੰਨੇ ਉੱਥੋਂ ਦੇ ਲੋਕ ਰਹਿਣ ਵਾਲੇ ਸੀ ਜਾਂ ਆਪਣਾ ਵੀ ਜਿਹੜਾ ਉਹਦਾ ਪਰਿਵਾਰ ਸੀ, ਇੱਕ ਲੱਖ ਪੁੱਤਰ ਸਵਾ ਲੱਖ ਨਾਤੀ, ਇੱਕ ਲੱਖ ਪੁੱਤਰ ਸੀ ਸਵਾ ਲੱਖ ਰੋਣ ਦਾ ਪੋਤਰਾ ਸੀ, ਪਰ ਉਹ ਗੁਨਾਹ ਕਰਕੇ ਨਾ ਪੋਤਾਂ ਨੂੰ ਵੀ ਅਤੇ ਪੋਤਰੀਆਂ ਨੂੰ ਵੀ ਅਤੇ ਲੰਕਾ ਵਾਸੀਆਂ ਨੂੰ ਵੀ ਸਜ਼ਾ ਮਿਲੀ। ਇਹ ਹੋਇਆ ਕਹਿੰਦੇ ਤੇ ਰਾਵਣ ਕਰਦੀ ਆ ਨਾ ਬਾਤੀ, ਸਾਰੇ ਮਰ ਗਏ ਇਸ ਗੁਨਾਹ ਕਿਸੇ ਇਹ ਗਲਤੀ ਪਿੱਛੇ, ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਪਿੱਛੇ ਰਿਹਾ ਹੈ। ਨਾ ਉਹਦੇ ਘਰ ਦੇ ਵਿੱਚ ਨਾ ਲੋਕਾਂ ਵਿੱਚ ਦੀਵੇ ਬੁਝ ਗਏ। ਤੇ ਦੁਆਪਰ ਦੇ ਯੁੱਗ ਵਿੱਚ ਇਹੋ ਜਿਹਾ ਇਨਸਾਫ ਸੀ ਵੀ ਜੇ ਇੱਕ ਗਲਤੀ ਕਰਦਾ ਸੀ ਫਿਰ ਉਸ ਦੀ ਕੁੜ ਦੇ ਜਿੰਨੇ ਲੋਕ ਹੁੰਦੇ, ਉਸ ਦੀ ਆਸ ਪਾਸ ਵੀ ਜਿੰਨੇ ਲੋਕ ਹੁੰਦੇ, ਸਾਰਿਆਂ ਨੂੰ ਤਕਲੀਫ ਦਿੰਦੀ, ਸਾਰਿਆਂ ਨੂੰ ਸਜ਼ਾ ਮਿਲਦੀ ਸੀ। ਜਿਵੇਂ ਯਾਦਵਾਂ ਦੀ ਕੁੜ ਦੇ ਵਿੱਚੋਂ ਇੱਕ ਸਾਂਭਾ ਹੋਇਆ ਹੈ, ਉਹ ਹੋਰ ਬੱਚੇ ਇਹ ਸਾਂਭੇ ਨਾਲ ਇਕੱਠੇ ਹੋਏ ਤੇ ਦਰਸ਼ਾ ਰਿਖੀ ਕੋਲ ਆ ਕੇ ਕਹਿਣ ਲੱਗੇ ਤੁਸੀਂ ਜੀ ਭਗਵਾਨ ਕ੍ਰਿਸ਼ਨ ਜੀ ਦੇ ਗੁਰੂ ਹੋ, ਜੋ ਸਾਂਭੇ ਦੇ ਪੇਟ ਦੇ ਉੱਪਰ ਇੱਕ ਬਾਟੀ ਜੀ ਬੰਨ ਕੇ, ਜਿਵੇਂ ਕੋਈ ਉਹਦੇ ਵੀ ਇਹਨੂੰ ਬੱਚਾ ਹੋਣ ਵਾਲਾ ਹੁੰਦਾ ਹੈ, ਅਤੇ ਉਹਨੂੰ ਸਾਂਭੇ ਨੂੰ, ਕਿਉਂਕਿ ਛੋਟੀ ਵਸਤਾ ਸੀ, ਦਾੜੀ ਤਾਂ ਆਈ ਨਹੀਂ ਸੀ, ਅਤੇ ਇਸਤਰੀਆਂ ਵਾਲੇ ਵਸਤਰ ਜੇ ਪਹਿਨਾ ਕੇ ਅਤੇ ਚੁਨੀ ਲਿਆ ਕੇ ਉਹਦੇ ਅੱਗੇ ਲਾ ਬਿਠਾਇਆ। ਕਹਿੰਦੇ ਦੱਸੋ ਜੀ ਤੁਸੀਂ ਭਗਵਾਨ ਕ੍ਰਿਸ਼ਨ ਜੀ ਦੇ ਗੁਰੂ ਹੋ, ਇਹਦੇ ਪੇਟ ਵਿੱਚੋਂ ਲੜਕੀ ਹੋਊਗੀ ਕਿ ਲੜਕਾ ਹੋਊਗਾ? ਦਰਵਾਸਾ ਕਹਿੰਦਾ ਵੀ ਆਪਣੇ ਬਰਾਬਰੀਆਂ ਦੇ ਨਾਲ ਮਖੌਲ ਕਰੀਦੇ ਹੁੰਦੇ, ਆਪ ਤੋਂ ਜਿਹੜੇ ਵੱਡੇ ਲੋਕ ਹੁੰਦੇ ਆ, ਮਹਾਨ ਹੁੰਦੇ, ਉਹਨਾਂ ਨਾਲ ਸਤਿਕਾਰ ਨਾਲ ਪੇਸ਼ ਆਈਦਾ ਹੈ। ਇਹ ਅੱਗੋਂ ਕਹਿੰਦੇ ਲੈ ਐਵੇਂ ਗੁਰੂ ਬਣਦੇ ਫਿਰ ਤਾਂ ਇੰਨੀ ਵੀ ਨਹੀਂ ਗੱਲ ਦੱਸ ਸਕਦੇ ਵੀ ਦੱਸੋ ਜੀ ਇਹ ਤਾਂ ਕੀ ਪੈਦਾ ਹੋਊਗਾ, ਲੜਕਾ ਹੋਊ, ਲੜਕੀ ਹੋਊ, ਖੁਸਰਾ ਹੋਊਗਾ, ਕੋਈ ਤਾਂ ਦੱਸੋ ਨਾ। ਜਦੋਂ ਕਹੀ ਗਏ ਫਿਰ ਉਹ ਦਰਵਾਸਾ ਦਾ ਸੁਭਾਅ ਕੁਛ ਐਸਾ ਹੀ ਸੀ ਵੀ ਉਹ ਜ਼ਿਆਦਾ ਵੀ ਰਸ ਵਿੱਚ ਆ ਜਾਂਦਾ, ਉਹਨੂੰ ਕ੍ਰੋਧ ਛੇਤੀ ਆ ਜਾਂਦਾ ਸੀ। ਆਪਣੀ ਪਤਨੀ ਨੂੰ ਵੀ ਉਹਨੇ ਤਾਂ ਸ਼ਰਾਪ ਦੇ ਕੇ ਦਗਦ ਕਰਤਾ ਸੀ, ਸਾੜਤਾ ਸੀ ਇੱਥੋਂ ਤੱਕ ਰਹਿ। ਭਾਵੇਂ ਲੜਕੀ ਦੇ ਪਿਓ ਨੇ ਇਹਨੂੰ ਕਿਹਾ ਸੀ ਵੀ ਦਰਵਾਸ਼ਾ ਤੇਰਾ ਸੁਭਾਅ ਇਹੋ ਜਿਹਾ ਵੀ ਤੂੰ ਕ੍ਰੋਧੀ ਹੈ, ਕੋਈ ਸ਼ਰਾਪ ਸੂ ਦੇ ਦਿੰਦਾ ਹੈ, ਤੇਰਾ ਬਚਨ ਪੂਰਾ ਹੁੰਦਾ ਹੈ, ਮੇਰੀ ਲੜਕੀ 100 ਗਲਤੀ ਕਰੇ ਪਰ ਤੂੰ ਮਾਫ ਕਰ ਦੇਣਾ। ਗਿਣੇ ਗਿਆ ਗਲਤੀਆਂ, ਜਦੋਂ 100 ਤੋਂ ਉੱਤੇ ਹੋਈ ਉਹਨਾਂ ਹੀ ਦਗਤ ਕਰਤਾ ਇਹੋ ਜਿਹਾ ਸੀ। ਜਦੋਂ ਕਹੀ ਗਏ ਵੀ ਦੱਸੋ ਜੀ ਗੁਰੂ ਜੀ, ਦੱਸੋ ਜੀ ਗੁਰੂ ਜੀ, ਉਹ ਕਹਿੰਦਾ ਇਹੋ ਜਿਹਾ ਜੰਮੂ ਆ, ਤੁਹਾਡੀ ਕੁਲ ਨੂੰ ਕਹਿੰਦੇ ਖਤਮ ਕਰ ਦੂਗਾ, ਸਾਰੀ ਕੁਲ ਸਾਰੇ ਤੁਸੀਂ ਮਰ ਜਾਓਗੇ, ਖਤਮ ਹੋ ਜਾਏਗਾ, ਤੁਹਾਡੀ ਯਾਦ ਵਾਲੀ ਕੁਲ ਨਹੀਂ ਰਹੂਗੀ। ਇਹ ਪਛਤਾਵਾ ਕਰਨ ਲੱਗ ਪਏ। ਭਗਵਾਨ ਕ੍ਰਿਸ਼ਨ ਕੋਲ ਆ ਗਏ, ਕਹਿੰਦੇ ਜੀ ਹਾਂ ਦਰਵਾਸਾ ਕੋਲ ਗਏ ਸੀ, ਅਸੀਂ ਮਖੌਲ ਜਾ ਕਰਨ ਲੱਗੇ ਵੀ ਆਹ ਦੱਸੋ ਜੀ ਇਹਨੂੰ ਕੀ ਹੋਊਗਾ। ਪਹਿਲਾਂ ਤਾਂ ਕਹਿੰਦੇ ਵੀ ਢਲਦੇ ਢੁਲਦੇ ਰਹੇ, ਅਸੀਂ ਬੱਚਿਆਂ ਵਾਲੇ ਸੁਭਾਅ ਮੁਤਾਬਕ ਉਹਨਾਂ ਨੂੰ ਛੇੜਦੇ ਰਹੇ। ਉਹਨਾਂ ਨੇ ਆ ਗੁੱਸੇ ਵਿੱਚ ਆ ਕੇ ਆ ਬਚਨ ਕੱਢਤਾ, ਕਹਿੰਦੇ ਵੀ ਤੁਸੀਂ ਬਹੁਤ ਮਾੜਾ ਕੀਤਾ, ਐਸਾ ਨਹੀਂ ਕਹਿਣਾ ਕਹਾਉਣਾ ਸੀ, ਉਹ ਮੇਰੇ ਗੁਰੂ ਸੀ, ਤੁਸੀਂ ਉਹਨਾਂ ਦੇ ਨਾਲ ਵੀ ਬੱਚੇ ਕੀ ਕੀਤਾ, ਇਹੋ ਜਿਹਾ ਵਰਤਾਅ ਚੰਗਾ ਨਹੀਂ ਕੀਤਾ। ਚੰਗਾ ਹੁਣ ਕਹਿੰਦੇ ਇਹਦਾ ਬਚਨ ਗੁਰੂ ਦਾ ਤਾਂ ਨਿਸ਼ਫਲ ਨਹੀਂ ਜਾਣਾ ਹੈ, ਇਹ ਤਾਂ ਹੁਣ ਪੂਰਾ ਹੋ ਗਏ। ਯਾਦਵਾਂ ਦੀ 56 ਕਰੋੜ ਜਿਹੜੀ ਹੈ ਯਾਦਵਾਂ ਦੀ ਕੁਲ ਹੈ ਨਾ, ਇਹ ਸਾਰੇ ਮਰਨਗੇ, ਖਤਮ ਹੋਣਗੇ, ਕਿ ਨਹੀਂ ਰਹੂਗਾ। ਚਲੋ ਕਹਿੰਦੇ ਆਪਾਂ ਯਤਨ ਤਾਂ ਕਰਦੇ ਹਾਂ। ਉਹ ਲੜਕੀ ਦੇ ਪੇਟ ਤੇ ਜਿਹੜੀ ਬਾਟੀ ਸੀ ਬੰਨੀ ਜੀ, ਜਦੋਂ ਕੱਪੜਾ ਜਾ ਤਾਰਿਆ ਵਿੱਚੋਂ ਲੋਹੇ ਦਾ ਮੂਸਾ ਨਿਕਲਿਆ ਸੀ, ਪਰ ਪ੍ਰਭਾਤ ਖੇਤਰ ਤੇ ਲੈ ਗਏ ਉਹ ਲੋਹੇ ਦਾ ਮੂਸਲ ਜਾ ਰੇਤ ਰੇਤ ਕੇ ਛੋਟੇ ਛੋਟੇ ਕਿਣਕੇ ਜੇ ਮਾਰੇ ਉਹਦੇ ਵਿੱਚ ਸਿੜਤਾ। ਉੱਥੋਂ ਇਹੋ ਜਿਹੀ ਦਬ ਪੈਦਾ ਹੋਈ ਜਿਵੇਂ ਕੋਈ ਬੜੇ ਤਿੱਖੇ ਬਰਸ਼ੇ ਹੁੰਦੇ ਆ। ਉਹ ਪ੍ਰਵਾਹ ਖੇਤਰ ਤੇ ਇੱਕ ਵਾਰੀ ਉਹ ਮੇਲੇ ਦਾ ਦਿਨ ਜਾਣ ਕੇ ਸਾਰੇ 56 ਕਰੋੜ ਯਾਦਵ ਉੱਥੇ ਇਕੱਠੇ ਹੋ ਗਏ ਤੇ ਮੇਲੇ ਵਿੱਚ ਜਾ ਕੇ ਇਹਨਾਂ ਨੇ ਸ਼ਰਾਬ ਪੀ ਲਈ। ਉੱਥੋਂ ਫਿਰ ਤੂੰ ਮੈਂ ਹੋ ਗਈ, ਪਹਿਲਾਂ ਕਿਸਾਨ ਹੋ ਗਈ, ਫਿਰ ਡੂੰਘਾ ਵਾਧਾ ਵਾਧਾ ਅੱਗੇ ਵਾਧਾ ਹੋ ਗਿਆ। ਉਹ ਜਿਹੜੀ ਦਬ ਜੀ ਸੀ ਨਾ ਪੈਦਾ ਹੋਈ, ਉਹ ਤੋਂ ਐਂ ਉਹ ਸਾਰੇ ਜਿਵੇਂ ਕੋਈ ਬਰਸ਼ੇ ਹੁੰਦੇ ਨਾ ਐਂ ਤਿੱਖੇ ਜੇ ਉਹ ਲੋਕਾਂ ਜੀਆਂ ਉਹਦੀਆਂ ਜੰਮੀਆਂ, ਬਸ ਉਹ ਪੱਟਦੇ ਹੈ ਅਤੇ ਬਰਸ਼ਿਆਂ ਦਾ ਕੰਮ ਉਹ ਦਿੰਦੀ ਹੈ, ਮਾਰੀ ਜਾਂਦੇ ਢਿੱਡ 'ਚ ਪੇਟ 'ਚ ਇੱਕ ਦੂਸਰੇ ਦੇ ਪੇਟ ਵਿੱਚ ਮਾਰ ਕੇ ਸਾਰੇ ਬਸ ਖਤਮ ਹੋ ਗਏ ਜਾਦੂ। ਭਗਵਾਨ ਕ੍ਰਿਸ਼ਨ ਜੀ ਫਿਰ ਬਹੁਤ ਪ੍ਰਾਮ ਜੇ ਹੋ ਕੇ ਬਾਹਰ ਜੰਗਲ ਵਿੱਚ ਜਾ ਕੇ ਉਹ ਆਪਣੀ ਇੱਕ ਲੱਤ ਜੀ ਹੋਰ ਉੱਪਰ ਗੋਡੇ ਦੇ ਉੱਪਰ ਲੱਤ ਜੀ ਰੱਖ ਕੇ ਸਾਨੂੰ ਅਤੇ ਉਹ ਪਏ ਨੇ ਧਰਤੀ 'ਤੇ ਲੇਟੇ। ਜਿਹੜਾ ਕੋਈ ਉਹ ਫੰਦਕ ਹੈ ਬਧਕ ਹੈ ਉਹ ਜੰਗਲ ਵਿੱਚ ਹੀ ਆਇਆ ਹੈ, ਭਗਵਾਨ ਦੇ ਕ੍ਰਿਸ਼ਨ ਦੇ ਚਰਨ ਵਿੱਚ ਪਦਮ ਸੀ, ਉਹ ਲਿਸ਼ਕਦਾ ਸੀ ਅਤੇ ਉਹ ਬਧਕ ਨੇ ਦੂਰੋਂ ਦੇਖਿਆ ਉਹਨੂੰ ਭੁਲੇਖਾ ਜਿਹਾ ਪਿਆ ਵੀ ਸ਼ਾਇਦ ਹਰਨ ਦੀ ਅੱਖ ਹੈ, ਇਹ ਹਰਨ ਦਾ ਆਨਾ ਚਮਕਦਾ ਲਿਸ਼ਕਦਾ ਹੈ। ਉਹ ਫਿਰ ਕੀ ਆ ਉਹ ਨਿਸ਼ਾਨਾ ਜਿਹਾ ਲੈ ਕੇ ਸਿੱਧਾ ਤੀਰ ਮਾਰਿਆ, ਭਗਵਾਨ ਕ੍ਰਿਸ਼ਨ ਦੇ ਆ ਕੇ ਚਰਨਾਂ ਵਿੱਚ ਵੱਜ ਗਿਆ। ਜਦੋਂ ਵਧਕ ਆਇਆ ਦੇਖਿਆ ਵੀ ਇਹ ਤਾਂ ਹਰਨ ਹੀ, ਤਾਂ ਭਗਵਾਨ ਕ੍ਰਿਸ਼ਨ ਜੀ ਫਿਰ ਬਹੁਤ ਪਛਤਾਵਾ ਕਰਨ ਲੱਗੇ। ਕਹਿੰਦਾ ਜੀ ਬਹੁਤ ਮਾੜਾ ਹੋਇਆ, ਕਹਿੰਦੇ ਵੀ ਚਲੋ ਇਹ ਪਿਛਲਾ ਬਦਲਾ ਵੀ ਸੀ, ਮੈਂ ਵੀ ਇਸ ਤਰ੍ਹਾਂ ਤੇਰੇ ਨਾਲ ਪਿਛਲੇ ਜਨਮ ਵਿੱਚ ਕਰਾਇਆ। ਦੂਜਾ ਮੇਰੇ ਗੁਰੂ ਦਾ ਬਚਨ ਹੋਇਆ ਸੀ ਵੀ ਕੁੜ ਲਾਸ ਹੋਊਗੀ, ਉਹ ਬਚਨ ਤਾਂ ਸੱਤ ਹੋਣਾ ਹੀ ਸੀ ਨਾ, ਇਸ ਕਰਕੇ ਤੇਰਾ ਕਸੂਰ ਨਹੀਂ, ਤੂੰ ਆਪਣਾ ਬਦਲਾ ਲੈ ਲਿਆ, ਗੁਰੂ ਦਾ ਬਚਨ ਪੂਰਾ ਹੋ ਗਿਆ। ਇਸ ਬਹਾਨੇ ਹੁਣ ਮੇਰਾ ਵੀ ਸਰੀਰ ਜਾਣਾ ਹੀ ਹੈ। ਕ੍ਰਿਸ਼ਨ ਭਗਵਾਨ ਜੀ ਦੇ ਸਮੇਤ ਹੀ ਸਾਰੇ 56 ਕਰੋੜ ਜਿਹੜੇ ਯਾਦਵ ਹੈ, ਗੁਨਾਹ ਗਲਤੀ ਭੁੱਲ ਇੱਕ ਸਾਂਭੇ ਨੇ ਕੀਤੀ ਸੀ ਅਤੇ ਸਾਰੀ ਕੁਲ ਨੂੰ ਉਹਦੀ ਸਜ਼ਾ ਭੋਗਣਾ ਪੈ ਗਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਦੇ ਵਿੱਚ ਇਹ ਹੈ ਵੀ ਜੋ ਕਰਦਾ ਉਹੀ ਪਰਦਾ ਹੈ। ਪਰ ਇੰਨਾ ਜ਼ਰੂਰ ਆ ਵੀ ਜਿਹੜਾ ਕੋਈ ਇਹ ਜੇ ਚੰਗੇ ਨਾਲ ਕੋਈ ਸੰਬੰਧ ਰੱਖਦਾ ਉਹਨੂੰ ਚੰਗਾ ਫਲ ਹੋ ਜਾਂਦਾ ਹੈ, ਜੇ ਕੋਈ ਮਾੜੇ ਬੰਦੇ ਨਾਲ ਕੋਈ ਸੰਬੰਧ ਰੱਖਦਾ ਹੈ ਫਿਰ ਉਹਨੂੰ ਮਾੜਾ ਫਲ ਹੁੰਦਾ ਹੈ। ਯਾਨੀ ਇਹ ਸੰਬੰਧ ਨਾਲ ਹੈ, ਜੇ ਚੰਗਿਆਂ ਨਾਲ ਸੰਬੰਧ ਰੱਖੂ ਉਹਨੂੰ ਚੰਗਾ ਫਲ ਲਊਗਾ, ਜੇ ਮਾੜਿਆਂ ਨਾਲ ਸੰਬੰਧ ਰੱਖੂਗਾ ਫਿਰ ਉਹਨੂੰ ਵੀ ਉਹੋ ਜਿਹਾ ਨਾਲ ਸਜ਼ਾ ਮਿਲੂਗੀ। ਜਿਵੇਂ ਏਮਨਾਬਾਦ ਦੇ ਵਿੱਚ ਵੀ ਇਹੋ ਹੀ ਹੋਇਆ ਸੀ, ਜਦੋਂ ਪਠਾਣਾ ਨੇ ਗੁਰੂ ਮਹਾਰਾਜ ਮਿਲ ਜੇ ਨਾਲ ਜਿਹੜੇ ਗੋਮਤ ਲੋਕ ਆਏ ਸੰਤ ਲੋਕ ਆਏ ਸੀ ਗਿਆਨ ਚਰਚਾ ਕਰਕੇ, ਮਹਾਰਾਜ ਨੇ ਕਿਹਾ ਵੀ ਜੇ ਚਲੋ ਕੋਈ ਨਹੀਂ ਆਉਂਦਾ ਤੁਹਾਡੇ ਹੱਥ ਪੈਰ ਹੋ ਗਏ ਆ, ਨਗਰ ਵੀ ਜਾ ਕੇ ਸਦਾ ਕਰਕੇ ਅਲੱਖ ਨਾਰਾਇਣ ਜੀ ਗਾ ਕੇ ਉੱਥੋਂ ਛਕ ਲਓ ਪ੍ਰਸ਼ਾਦਾ। ਅਤੇ ਮਰਦਾਨੇ ਨੂੰ ਕਿਹਾ ਵੀ ਇੱਥੋਂ ਵੀ ਇਹ ਸੰਤਾਂ ਨਾਲ ਜਾ। ਉਹ ਚਲਿਆ ਗਿਆ ਹੈ ਇੱਕ ਪਠਾਣ ਦੇ ਘਰ ਦੇ ਵਿੱਚ, ਉਹ ਵਿਆਹ ਦਾ ਸਮਾਗਮ ਸੀ, ਨਿਕਾਹ ਦਾ ਸੀ, ਖੁਸ਼ੀ ਦਾ ਸਮਾਂ ਸੀ, ਬੜੇ ਲੋਕ ਇਕੱਠੇ ਹੋਏ ਸੀ, ਸ਼ਰਾਬਾਂ ਸ਼ਰੂਬਾਂ ਪੀਤੀਆਂ ਹੋਈਆਂ, ਮਾਸ ਰਿੰਨਿਆ ਜਾ ਰਿਹਾ ਸੀ, ਆਪੋ ਵਿੱਚ ਹੀ ਸਾਰੇ ਖਾਈ ਪੀ ਜਾਂਦੇ ਹੈ। ਇਹਨਾਂ ਸੰਤਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈ, ਝਾਕਿਆ ਹੀ ਨਹੀਂ ਕੋਈ। ਅਤੇ ਮਰਦਾਨੇ ਨੇ ਕਿਤੇ ਕਹਿਤਾ ਵੀ ਆਹ ਸਾਧੂ ਸੰਤ ਹੈ, ਇਹਨਾਂ ਨੂੰ ਵੀ ਮਾੜਾ ਮੋਟਾ ਦੇ ਲਾ ਲਓ, ਤੁਸੀਂ ਆਪੋ ਵਿੱਚ ਹੀ ਖਾਈ ਪੀ ਜਾਂਦੇ। ਇੰਨੇ ਕਹਿਣ ਦੀ ਦੇਰ ਸੀ, ਇੱਕ ਦੋ ਆਏ ਸ਼ਰਾਬ ਨਾਲ, ਜੇ ਉਹਨੇ ਆਉਂਦੇ ਸਰ ਧੱਕੇ ਮਾਰੇ ਇਹਨਾਂ ਦੇ, ਸਾਧੂਆਂ ਸੰਤਾਂ ਦੇ, ਉਹ ਡਿੱਗ ਪਏ ਵਿਚਾਰੇ। ਸਾਧੂ ਮਰਦਾਨਾ ਨਾਲ ਲੈ ਕੇ ਆ ਗਏ ਮਹਾਰਾਜ ਕੋਲ, ਕਹਿੰਦੇ ਵੀ ਛਕਿਆ ਏ? ਕਹਿੰਦੇ ਮਹਾਰਾਜ ਛਕਣਾ ਕੀਤੀ, ਆਹ ਕੁਛ ਕੀਤਾ ਪਠਾਣਾ ਨੇ। ਸਾਧਾਂ ਦੀ ਨਰਾਦੀ ਦੀ ਗੱਲ ਸੁਣ ਕੇ ਮਹਾਰਾਜ ਫਿਰ ਉਹ ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਵੀ ਸਾਧੂਆਂ ਨੂੰ ਕੋਈ ਦੁਖੀ ਕਰੇ ਪਰ ਪਰਮੇਸ਼ੁਰ ਵੀ ਦੁਖੀ ਹੋ ਜਾਂਦਾ ਹੈ, ਫਿਰ ਉਹ ਵੀ ਨਾਰਾਜ਼ ਹੁੰਦਾ ਵੀ ਮੇਰਿਆਂ ਨੂੰ ਇਹਨੇ ਉਹ ਕੀਤਾ ਹੈ, ਫਿਰ ਉਹ ਸਜ਼ਾ ਦਿੰਦਾ ਹੈ। ਫਿਰ ਉਹ ਪਰਮੇਸ਼ੁਰ ਰੂਪ ਸੀ ਗੁਰੂ ਨਾਨਕ ਸਾਹਿਬ ਜੀ, ਫਿਰ ਉਹ ਭਾਈ ਲਾਲੋ ਜੀ ਆਏ ਨੇ, ਉਹਨਾਂ ਨੂੰ ਕਹਿੰਦੇ ਵੀ ਆਪਣਾ ਸਾਜੋ ਸਮਾਨ ਚੁੱਕ ਕੇ ਹੁਣ ਸਾਡੇ ਕੋਲ ਆ ਰਿਹਾ। ਇੱਕ ਬ੍ਰਾਹਮਣ ਸੀ ਮਠਿਆਈ ਜੀ ਲੈ ਕੇ ਆਇਆ ਸੀ, ਉਹ ਸਾਧੂ ਲੋਕਾਂ ਨੂੰ ਸ਼ਿਕਾਇਤ ਹੀ ਕਹਿ ਕੇ, ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਆ ਜਾਓ, ਬਾਰ ਬਾਰ ਭਾਣਾ ਵਰਤੇਗਾ ਇੱਥੇ, ਹੁਣ ਇਹਨਾਂ ਨੂੰ ਬੜੀ ਤਗੜੀ ਸਜ਼ਾ ਮਿਲੇਗੀ। ਫਿਰ ਮਹਾਰਾਜ ਨੇ ਉਹ ਅੰਮ੍ਰਿਤ ਵੇਲੇ ਫਿਰ ਇਹ ਸ਼ਬਦ ਉਚਾਰਿਆ, ਜੈਸੀ ਮੈਂ ਆਵੈ ਖਸਮੀ ਕੀ ਬਾਣੀ, ਤੈਸਰਾ ਕਰੀ ਗਿਆਨ ਮੇ ਲਾਲੋ, ਪਾਵ ਕੀ ਜੰਜ ਲੈ ਕਾਵਲੋ ਤਾਇਆ, ਜੋਰੀ ਦੰਗਾ ਦਾਨ ਬੇ ਲਾਲੋ, ਸਰਵ ਧਰਮ ਦੇ ਸ਼ਬ ਖੁੜੇ, ਕੂੜ ਫਿਰੈ ਪ੍ਰਧਾਨ ਬੇ ਲਾਲੋ, ਕਾਜੀਆਂ ਬਾਹਮਣਾ ਕੀ ਗਰਸ਼ਕੀ, ਅਗਦ ਪੜਾ ਸ਼ੈਤਾਨ ਬੇ ਲਾਲੋ। ਫਿਰ ਇਸ ਤਰ੍ਹਾਂ ਦਾ ਸ਼ਬਦ ਪੜ੍ਹ ਕੇ ਮਹਾਰਾਜ ਨੇ ਉਹ ਫਿਰ ਬਸ ਉਹ ਬਾਬਰ ਚੜ੍ਹ ਕੇ ਆ ਗਿਆ, ਭਾਣਾ ਵਰਤ ਗਿਆ। ਜਿੰਨੇ ਮੁਗਲ ਪਠਾਣ ਸੀ ਇਹਨਾਂ ਨੂੰ ਬੜੀ ਭਾਰੀ ਸਜ਼ਾ ਮਿਲੀ, ਫੜ ਫੜ ਕੇ ਬਾਬਰ ਦੇ ਫੌਜੀਆਂ ਨੇ ਬਾਹਰ ਕੰਮ ਵਿੱਚ ਲਿਆਂਦਾ, ਬੱਕੈਂਚੀਆਂ ਲੈ ਕੇ ਜਿਹੜੇ ਕੋਈ ਸਿਰ 'ਚ ਗਹਿਣੇ ਗੁਣੇ ਜਿਹੇ ਪਾਏ ਸੀ ਪੁਰਾਣੇ ਮੁਗਲਾਣਾ ਦੀਆਂ, ਬਸ ਉਹ ਖਿੱਚੀ ਤੁਰੇ ਜਾਂਦੇ ਹੈ ਤੇ ਕੁੱਟਮਾਰ ਕਰਦੇ ਆ ਵੀ ਦੱਸੋ ਹੋਰ ਕਿੱਥੇ ਮਾਇਆ ਨੱਬੀ ਟੱਬੀ ਹੋਈ ਹੈ, ਬੁਰਾ ਹਾਲ ਕਰਦਾ। ਤੇ ਮਰਦਾਨੇ ਨੂੰ ਵੀ ਘੋੜਾ ਜਿਹਾ ਫੜਾਇਆ ਸੀ, ਕਹਿੰਦੇ ਵੀ ਇਹਨੂੰ ਇੱਧਰ ਉੱਧਰ ਨਹੀਂ ਹੋਣ ਦੇਣਾ, ਨਹੀਂ ਤਾਂ ਵੇਖ ਲਾ ਤੈਨੂੰ ਵੀ। ਮਹਾਰਾਜ ਨੇ ਕਹਿੰਦੇ ਵੀ ਘੋੜਾ ਛੱਡ ਤੁਰ ਵਾਪ ਜਾ, ਮਹਾਰਾਜ ਇਹ ਬੜਾ ਹੈ, ਇਹ ਕਹਿੰਦੇ ਵਾਪ ਜਾ ਇੱਧਰ ਤਾਂ ਆ, ਇਹ ਹੁਣ ਖੜਦਾ ਨਹੀਂ ਹੈ ਉੱਧਰ, ਇਹ ਐਸਾ ਹੋ ਗਿਆ। ਮਹਾਰਾਜ ਕਹਿੰਦੇ ਕੋਈ ਨਾ ਤੂੰ ਛੱਡ, ਸਭ ਕੁਛ ਹੋਊਗਾ। ਫਿਰ ਉਹ आप जी ने जिन सिर सोहन पट्टियां मांगी पाए सदूर से गल इस तरह का शब्द आसा राग उच्चारण करके जो उन्हों का हाल बुरा होया पिया सी या खुरासान खसमाना किया हिंदुस्तान डराया पर देश दुई करता जम जम कर मुगल चढ़ाए इतनी मार पई कर लाने तें की दर्द न आया। यो बड़ा भारी बुरा हाल जा हो गया। फिर मरदाना कह लग्या महाराज भी वो गुनाह तो थोड़िया ने किया सजा सारे इमनाबाद में मिल गई। तो कलयुग का महाराज जरा न्याय है भी जो करे सो परे इतने तो यह गल टुकती नहीं दिखती। इतने तो महाराज बहुतिया सजा मिल गई। महाराज कहते मरदाना जरा कोई यहोजे लोगों संबंध रखता होंगे ना माड़िया न उन्होंने भी बिचे सजा मिलती है। कलयुग का न्याय भी माड़िया नाल ना चंगिया नाल संबंध रखे जिस करके चंगा फल हो गए। मरदाना कहना महाराज तुम कही जाने हो पर मेरी तसली तो आती नहीं गुनाह तो थोड़े ना कि धक्या तो किसने मारे सी सजा सारियां बेचारियां मिल गई। क्यों बैठिया बैठिया मरदाना ने थोड़ी जी आलस जी आ गई। महाराज ने दो चार मिठे दियां बूंदा पट से पा दियां कीड़े कूड़िया जी आ गई ते दो चौं ने दंदी बढ़ती जो पीड़ी हुई मरदाना ने फटाफट हाथ मारिया सारियां लपेटतियां सारियां ही मार दियां। महाराज कहंदे मरदाने एक दो ने दंदियां बढ़िया सी हाथ मार के सारियां मारता है। कहना महाराज जो पीड़ हुई पता ही नहीं लग्या कहते बस फिर यही है जो रब न तकलीफ उन्हें बिचे कहने फिर सारे लपेटे जाते हैं। फिर नहीं पता चलता भी किने गुनाह किया वो नाल संबंध रखने उन्होंने भी सजा रबन मिल जाती है। अजय जो अत्याचार जुलम करने वाले लोग उन्होंने को जो कोई बॉडी गार्ड जो होंगे जो उन्होंने आता भाणा बिचे वो लपेटे लपूटे जाते क्योंकि हम लोभ लालच करके माया का वो संबंध रख रहे होंगे। उन्होंने पता तो होंगे भी अत्याचार करता जुलम करता सजा मिलनी मिलनी है पर माया बुरी बुला है माया करके मनुख फिर उन्होंने नाल संबंध रखता है। इस करके फिर वो संबंध रखने करके बिचे वो रगड़िया जाता बिचे उन्होंने सजा मिल जाती है। उंज ऐ कर करे सो ऐ कर पाए कोई ना पकड़िया कि सजाए भी किसी थां ते होर नहीं फड़िया जांदा है। कलयुग दा न्याय है ये गुरु महाराज ने जो बाणी विच दस्या है उस ते मोहर छाप भाई साहिब भाई गुरदास जी ने लाई नाल इहनां कहा भी जिहड़ा तिन्नां युगां दा पहला न्याय सी उह नहीं रिहा। ये विच भी यह है जो दिंदा कोई लैंदा है जो दिंदा वो ही वापस लैंदा है। इउं लैण देण है आपो विच जो किसी नूं दिंदा वो ही उहदा पिछे वापस पा लैंदा उहनूं प्राप्त कर लैंदा है। इउं लैण देण बणदा है सब दा। छे शास्त्रां दी किवें उत्पत्ति होई उहदे संबंध विच भी भाई साहिब गुरदास जी ने जिहड़ी अठवीं पौड़ी उहदे विच निर्णा कीता भी चारे वेदां दे धर्म नूं मथ के धर्म नूं विचार के छे शास्त्र सिक्खिआं ने रचे ते उह अगे सुणाउंदे लोकां नूं। फिर जिहड़े ब्रह्म आदिक है संकालिक उहदे पुत्र है जिवें उहनां ने कहा है उवें संसार के लोग कहते अगे अगे तो अगे गाई जाते अगे तो अगे दसी जाते है गाँवे बहुत है पढ़ते बहुत है विचार बहुत करते है पर करोड़ों के विचों अमल करने तो बाद बिरला बिरला कोई मुक्ति पाता है ये तोता रटी कर रहे है। ये बड़ी मन में हैरानी आती है कहते पढ़ते बहुत है विचार हो रहे हैं पर भेद कोई नहीं आता है वो पावे ने था पार शुद्ध आवे ठीक है, क्योंकि टीके वाले ने भी यार भेद नहीं आता है। बाकी भी जिन्हें हूं मैं देख के आया सारे ने आवे ही किया है। एक जरा भाई मनी सिंह जी ने टीका किया वे पावे पाठ आया है भी पता नहीं चलता है, बाकी सारे ने आवे किया इतने भी अर्थ आवे किया भी कोई भेद हाथ नहीं आता है। सो इस तरह पावे जरा पाठ शुद्ध मन लेना, दूजा गौणी पाठ पावे भी है कोई कोट बदे कुछ गुण कोई भेद ना पावे। पढ़ते बहुत है विचार बहुत कर रहे हैं, कोई भेद माड़ा मोटा भी नहीं पाते, अमल खोला भी नहीं करते, पर पढ़ा के उत्थे ही छड़ देंगे। या इस तरह पढ़ते गुणते हैं कोई सरूप का भेद तो पाते, पता कुछ नहीं चलता है, पढ़ी गुनी बेचारी बहुत जानते हैं। तो इस तरह ये आप कल विचार करके समाप्ति की सी। भाई साहब भाई गुरदास जी ने जरा न्याय शास्त्र गौतम रिकी ने रचिया है वो संबंधी अज की पौड़ी विच दस रहे हैं।
गौतम तपे विचार
कहते हैं गुरसिखो ए विद्वानो सियाने हो, जिहड़ा गौतम ऋषि तपस्या करन वाला तप करन वाला होया है उन्हें चंगी तरह सोच विचार करके
ऋग वेद की कथा सुनाई।
ऋग वेद है उहदे विचों कहिंदे बड़ी भारी खोल खोल के शास्त्र रच के कथा सुनाना कीती।
न्याय शास्त्र को मत कर
न्याय शास्त्र ऋग वेद दे विचों कढ़िया उन्हें चंगी तरह विचार करके ए दस्या उसने न्याय शास्त्र विच
सब वेद करते हाथ जनाई।
सारिया जड़िया विधिया ढंग तरीके करते दे हाथ है ईश्वर दे हाथ है जनाया। ये जड़िया संसार की उत्पत्ति की विधि है ये भी ईश्वर दे हाथ है, उत्पत्ति भी ईश्वर ही करता है, ईश्वर ही पालना करता ईश्वर ही मारदा है। ईश्वर भी सारे जिहड़े ढंग तरीके है ना उत्पत्ति लैता दे भन्नन करन दे वो करते दे ईश्वर दे हाथ विच है। यो न्याय शास्त्र द्वारा विचार के उन्हें लोगों नु ये जनाया समझाया
सब सब कुछ करते वास है।
जो कुछ भी है ना किसे नु जवालना किसे नु पैदा करना सब कुछ जो है कहिंदे ओ करते दे ईश्वर दे वासी अधीनी है।
होर बात न चलै होर बात विच चलै न काई
होर किसे दी जिहड़ी गल बात है कहिंदे भोरा मात्र नहीं चलदी काई मात्र रता मात्र नहीं चलदी है, भाव जो कोई ईश्वर है ओही करदा कराउंदा है। उंज भावे बदलती कही जांदा वी माया सवल ईश्वर हो माया सब कुछ करती है ईश्वर नाल कल्पत लादों सब करके ये माया कर रही है। रिचे कहते बदंतियां पर किंतु करदा तर्क करदा है गौतम ये होर किसी की कोई गलबात नहीं चलती है, ये तो सब कुछ ईश्वर के अधीन ही है, ईश्वर ही सारा कुछ करदा कराउंदा है। उंज भावे सृष्टि नूं रचण वाले भी ये परमाणु है यों विच भी कहिंदा है भी एक दो परमाणु मिलके दुणका बन जांदा है, फिर तिन मिलके तिनका हो जांदा है, बहुते इकट्ठिया होके जिहड़े जर परमाणु कहिंदे चेतना हो जांदे है हरकत विच ही आ जांदे है। इन्हों परमाणुओं द्वारा फिर जिहड़ा ईश्वर है फिर सृष्टि कहिंदे रच दिंदा है। ਉਹ ਪ੍ਰਮਾਣੂਆਂ ਦੁਆਰਾ ਸ੍ਰਿਸ਼ਟੀ ਹੋਂਦ ਵਿੱਚ ਆਉਂਦੀ ਹੈ। ਜੋ ਭਾਈ ਦਰ ਸਿੰਘ ਜੀ ਸਭਾ ਸਿੰਘ ਸਭਾ ਦੇ ਬੜੇ ਤਕੜੇ ਗਿਆਨੀ ਵਿਦਵਾਨ ਹੋਏ ਹੈ, ਇਹ ਜਿਹੜਾ ਦਯਾਨੰਦ ਆਰੀਆ ਸਮਾਜੀ ਸੀ, ਇਹਦੇ ਨਾਲ ਇੱਕ ਵਾਰੀ ਗਿਆਨ ਗੋਸ਼ਟ ਵਿੱਚ ਵਿਚਾਰ ਵਟਾਂਦਰਾ ਹੋਇਆ ਸੀ। ਇਹ ਨਿਆਂ ਸ਼ਾਸਤਰ ਪੜ੍ਹਿਆ ਸੀ, ਜਲੀਲਾਂ ਦਿੰਦਾ ਹੁੰਦਾ ਸੀ, ਜਿਵੇਂ ਇਹ ਨਿਆਂ ਮਤ ਵਾਲੇ ਵੀ ਕਹਿੰਦੇ ਵੀ ਇਹ ਜਿਹੜਾ ਜੀਵ ਹੈ ਇਹ ਬ੍ਰਹਮ ਵਿੱਚ ਅਭੇਦ ਨਹੀਂ ਹੁੰਦਾ, ਇੱਕ ਮਿਕ ਨਹੀਂ ਹੁੰਦਾ ਹੈ, ਇਹ ਅਭੇਦ ਹੋ ਕੇ ਵੀ ਫਿਰ ਵੀ ਵੱਖਰਾ ਰਹਿੰਦਾ ਹੈ। ਜਿਵੇਂ ਕਹਿੰਦੇ ਸਰੋਵਰ ਦੇ ਵਿੱਚ ਪਾਣੀ ਦਾ ਘੜਾ ਭੰਨ ਭਰ ਕੇ ਰੱਖ ਦਈਏ, ਭਾਵੇਂ ਉਹ ਸਰੋਵਰ ਦੇ ਵਿੱਚ ਹੀ ਪਿਆ, ਪਰ ਫਿਰ ਵੀ ਉਹ ਸਰੋਵਰ ਦੇ ਵਿੱਚ ਰੱਖਿਆ ਘੜਾ ਵੱਖਰਾ ਤਾਂ ਹੈਗਾ ਹੈ ਨਾ। ਇਹੋ ਕਹਿੰਦੇ ਜੀਵ ਉਹਦੇ ਵਿੱਚ ਲੀਨ ਹੋ ਕੇ ਵੀ ਵੱਖਰਾ ਰਹਿੰਦਾ ਹੈ, ਅਭੇਦ ਨਹੀਂ ਹੁੰਦਾ, ਇੱਕ ਮਿਕ ਨਹੀਂ ਹੁੰਦਾ ਹੈ। ਇਹੋ ਦਲੀਲ ਦੇ ਨਾਲ ਉਹ ਸਿੱਧ ਕਰਦੇ। ਪਰ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਤਾਂ ਐਸੇ ਕਿਹਾ ਵੀ ਕਿ ਨਹੀਂ, ਇਹ ਜਿਹੜੀ ਆਤਮਾ ਇੱਕ ਵਾਰੀ ਉਹਦੇ ਵਿੱਚ ਲੀਨ ਹੋ ਜਾਏ ਮੁੜ ਕੇ ਵੱਖਰੀ ਨਹੀਂ ਹੁੰਦੀ ਹੈ। ਉਹ ਜਦੋਂ ਅਰਜਨ ਦਾ ਪੁੱਤਰ ਅਭਿਮਨੂ ਜੰਗ ਯੁੱਧ ਵਿੱਚ ਮਾਰਿਆ ਗਿਆ ਸੀ, ਹੁਣ ਪੁੱਤਰ ਮਰੇ ਦਾ ਬੜਾ ਭਾਰੀ ਸ਼ੋਕ ਗਾਵਾਂ ਤੇ ਅਰਜਨ ਰੋਈ ਪਿੱਟੀ ਜਾਵੇ, ਭਗਵਾਨ ਨੂੰ ਕਹਿ ਮਹਾਰਾਜ ਤੁਸੀਂ ਸਮਰੱਥ ਹੋ, ਮੇਰੇ ਪੁੱਤਰ ਨੂੰ ਇੱਕ ਵਾਰੀ ਕਹਿੰਦੇ ਜੀਂਦਾ ਕਰੋ, ਉਹਨੂੰ ਲਿਆਓ ਮੈਨੂੰ ਦਿਖਾਓ, ਤੁਸੀਂ ਸਮਰੱਥ ਹੋ, ਤੁਸੀਂ ਕਲਾ ਵਾਲੇ ਹੋ। ਭਗਵਾਨ ਕਹਿੰਦੇ ਵੀ ਨਹੀਂ ਅਰਜਨ, ਇਹ ਨਹੀਂ ਹੋ ਸਕਦਾ ਹੈ। ਕਹਿੰਦਾ ਨਹੀਂ ਜੀ ਠੀਕ ਹੈ, ਕਿਸੇ ਮਨੁੱਖ ਤੋਂ ਨਹੀਂ ਹੋ ਸਕਦਾ, ਤੁਸੀਂ ਤਾਂ ਭਗਵਾਨ ਹੋ, ਤੁਸੀਂ ਸ਼ਕਤੀ ਨਾਲ ਜੋ ਚਾਹੋ ਕਰ ਸਕਦੇ ਹੋ, ਤੁਹਾਡੇ ਹੱਥ ਵਾਸਤੇ ਹੈ। ਜਦੋਂ ਕਹੀ ਗਿਆ ਕਹੀ ਗਿਆ, ਫਿਰ ਭਗਵਾਨ ਕ੍ਰਿਸ਼ਨ ਜੀ ਨੇ ਇੱਕ ਮੰਡਲ ਜਾ ਦਿੱਤਾ, ਕਹਿੰਦੇ ਲੈ ਵੀ ਅਰਜਨ ਆ ਨਦੀ ਤੇ ਜਾ, ਇੱਕ ਮੰਡਲ ਭਰ ਲਿਆ। ਅਰਜਨ ਗਿਆ ਵੀ ਹੁਣ ਗੱਲ ਬਣੂਗੀ, ਤੇ ਕਮੰਡਲ ਪਾਣੀ ਦਾ ਭਰ ਲਿਆ। ਕਹਿੰਦਾ ਲਓ ਜੀ ਮਹਾਰਾਜ ਭਗਵਾਨ ਜੀ ਆ ਲਓ ਪਾਣੀ, ਮੇਰੇ ਪੁੱਤਰ ਨੂੰ ਪ੍ਰਗਟ ਕਰਕੇ ਗੱਲ ਕਰਾਓ। ਕਹਿੰਦਾ ਬਈ ਹੁਣ ਅਰਜਨ ਇਹ ਜਿਹੜਾ ਪਾਣੀ ਤੂੰ ਕਮੰਡਲ ਭਰ ਕੇ ਲਿਆ ਨਾ, ਉਸੇ ਨਦੀ ਵਿੱਚ ਇਹਨੂੰ ਡੋਹ ਲਿਆ ਸਿੱਟਿਆ, ਫਿਰ ਗੱਲ ਕਰਾਂਗੇ ਤੇਰੇ ਨਾਲ। ਫਿਰ ਚਲਿਆ ਗਿਆ ਕਮੰਡਲ, ਬੂਢਾ ਮਾਰਿਆ ਪਾਣੀ ਡੋਲਤਾ ਸਿੱਟੇ ਆਇਆ ਆ ਗਿਆ। ਕਹਿੰਦਾ ਜੀ ਦੱਸੋ ਹੁਣ। ਕਹਿੰਦੇ ਹੁਣ ਫਿਰ ਉਹ ਜਿਹੜਾ ਪਾਣੀ ਤੂੰ ਪਹਿਲਾਂ ਲਿਆਇਆ ਸੀ ਹੁਣ ਡੋਲ ਕੇ ਆਇਆ ਨਾ, ਉਹੀ ਨਦੀ ਚੋਂ ਫਿਰ ਭਰ ਕੇ ਲਿਆ। ਕਹਿੰਦਾ ਮਹਾਰਾਜ ਇਹ ਨਹੀਂ ਗੱਲ ਹੋ ਸਕਦੀ, ਇਹ ਤਾਂ ਨਦੀ ਦਾ ਪ੍ਰਵਾਹ ਪਾਣੀ ਦਾ ਚੱਲਦਾ ਹੈ, ਉਹ ਤਾਂ ਜਿਹੜਾ ਪਾਣੀ ਲਿਆਂਦਾ ਸੀ ਉਦੋਂ ਪ੍ਰਵਾਹ ਸਮੇਂ ਉਦੋਂ ਪਾਣੀ ਬਥੇਰਾ ਪਿੱਛੇ ਆਇਆ, ਉਹ ਤਾਂ ਉਦੋਂ ਹੀ ਉਹ ਵੀ ਪਾਣੀ ਚੱਲਿਆ ਗਿਆ ਜਿੱਥੋਂ ਪਾਣੀ ਲਿਆਂਦਾ, ਹੁਣ ਜਦੋਂ ਡੋਲ ਕੇ ਆਇਆ ਉਹ ਪਾਣੀ ਪਤਾ ਨਹੀਂ ਕਿਹਦੇ ਨਾਲ ਚੱਲਿਆ ਗਿਆ ਪ੍ਰਵਾਹ, ਉਹ ਹੁਣ ਪਾਣੀ ਕਿਵੇਂ ਮਿਲੂਗਾ। ਉਹ ਆ ਕਹਿੰਦੇ ਜਿਹੜੀ ਆਤਮਾ ਇੱਕ ਵਾਰੀ ਪਰਮੇਸ਼ੁਰ ਵਿੱਚ ਮਿਲ ਗਈ ਉਹਨੂੰ ਵੱਖਰਾ ਕਰਕੇ ਹੁਣ ਕਿਵੇਂ ਲਿਆਂਦਾ ਜਾ ਸਕਦਾ, ਇਸ ਕਰਕੇ ਉਹ ਨਹੀਂ ਆਉਣੀ ਆਤਮਾ, ਹੁਣ ਵੱਖਰੀ ਨਹੀਂ ਹੋਣੀ ਹੈ, ਇਸ ਕਰਕੇ ਭਾਣਾ ਮਨ ਨੂੰ। ਇਸ ਤਰ੍ਹਾਂ ਵੀ ਇਹ ਜਿਹੜਾ ਜੋ ਜਲ ਮੈਂ ਜਲਾਏ ਖਟਾਨਾ ਤੋਂ ਜੋਤੀ ਸੰਗ ਜੋਤ ਸਮਾਨਾ, ਵੀ ਇਹ ਜੋਤੀ ਜੋਤ ਲੜੀ ਸੰਪੂਰਨ ਥਿਆਰਾ, ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਪਰ ਇਹ ਦਲੀਲ ਦਿੰਦੇ ਕਹਿੰਦੇ ਨਹੀਂ ਐਸੇ, ਵੀ ਇਹ ਵੱਖਰਾ ਰਹਿੰਦਾ ਹੈ। ਇਸ ਤਰ੍ਹਾਂ ਇਹ ਦਵੈਤ ਭਾਵ ਨੂੰ ਸਿੱਧ ਕਰਦੇ। ਇੱਕ ਦੋਦਰ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਵਰ ਸਿੰਘ ਕੋਲ ਵੀ ਇਹੋ ਜਿਹਾ ਵਿਦਵਾਨ ਆ ਗਿਆ ਸੀ, ਜੋ ਬਹੁਤ ਨਿਆਂ ਸ਼ਾਸਤਰ ਨੂੰ ਚੰਗੀ ਤਰ੍ਹਾਂ ਆਏ, ਜਿਹਨੇ ਕੁੱਖਿਆ ਪੜਤਾਲਿਆ ਹੋਇਆ ਸੀ। ਇਹਨਾਂ ਕੋਲ ਆ ਕਹਿਣ ਲੱਗਾ, ਮਹਾਰਾਜ ਤੁਸੀਂ ਸਾਧੂ ਲੋਕ ਹੋ, ਤੁਸੀਂ ਕਹਿੰਦੇ ਰਹਿੰਦੇ ਹੋ ਵੀ ਇਹ ਜੀਵ ਜਿਹੜਾ ਹੈ ਈਸ਼ਰ ਹੈ, ਇਹ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹੈ, ਇੱਕ ਮਿਕ ਹੋ ਜਾਂਦੇ ਹੈ, ਮੈਂ ਜਿਹੜਾ ਇਹ ਅਦਵੈਤਵਾਦ ਹੈ ਅਭੇਦਵਾਦ ਹੈ ਮੈਂ ਸਿੱਧ ਕਰ ਦਿਆਂਗੇ ਵੀ ਨਹੀਂ, ਭੇਦ ਰਹਿੰਦਾ ਹੈ, ਵੱਖਰਾ ਰਹਿੰਦਾ ਹੈ। ਮੈਂ ਦਵੈਤ ਬਾਤ ਨੂੰ ਸਿੱਧ ਕਰੂੰਗਾ। ਪਰਮਾਤਮਾ ਚੁੱਪ ਚਾਪ ਰਹੇ, ਕਹਿੰਦੇ ਵੀ ਚਲੋ ਬਈ ਛੱਡ ਖੇੜਾ। ਕਹਿੰਦਾ ਨਹੀਂ ਜੀ, ਨਿੰਦਾ ਕਰਕੇ ਦੱਸੋ ਮੈਂ ਦਲੀਲ ਦਊਂਗਾ, ਨਹੀਂ ਹੁੰਦਾ। ਇੱਕ ਮਹਿਰਾ ਸਿੱਖ ਸੀ, ਉਹ ਰੋਜ਼ ਝਾੜੂ ਵਾੜੂ ਦਿੰਦਾ ਸੀ ਇਸ ਥਾਂ ਤੇ ਡੇਰੇ ਵਿੱਚ। ਉਹਨੂੰ ਆਵਾਜ਼ ਮਾਰ ਕੇ ਸੱਦਿਆ ਉਹਨਾਂ ਨੇ, ਤੇ ਜਦੋਂ ਕੋਲੇ ਆਇਆ ਨਾ, ਉਹਨੂੰ ਕਹਿੰਦੇ ਲੈ ਬਈ ਮੇਰੇ ਸਿੱਖ ਝਾੜੂ ਬਰਦਾਰ ਸੇਵਾਦਾਰ, ਆ ਸਾਡੇ ਗੱਦੀ ਤੇ ਬਹਿ ਜਾ, ਸਾਡੇ ਆਸਣ ਤੇ ਬਹਿ ਜਾ। ਉਹ ਕਹਿੰਦਾ ਨੀ ਮਹਾਰਾਜ, ਨਾ ਨਾ, ਮੈਂ ਨਹੀਂ ਤੁਹਾਡੀ ਗੱਦੀ ਤੇ ਬਹਿ ਸਕਦਾ। ਤੁਸੀਂ ਮਹਾਂਪੁਰਖ ਤੱਤ ਬੇਤੇ ਬ੍ਰਹਮ ਬੇਤੇ, ਇਸ ਡੇਰੇ ਦੇ ਮਹਾਤਮਾ ਮੁਖੀ, ਮੈਂ ਝਾੜੂ ਬਰਦਾਰ ਤੁਹਾਡੀ ਗੱਦੀ ਤੇ ਕਿਵੇਂ ਬਹਿ ਜਾਗਾ। ਕਹਿੰਦਾ ਨਹੀਂ ਬਈ, ਜਿਹੜੀ ਅੰਦਰਲੀ ਆਤਮਾ ਹੈ ਉਹ ਤਾਂ ਤੇਰੇ ਵਿੱਚ ਵੀ ਉਹੀ ਹੈ, ਮੇਰੇ ਵਿੱਚ ਵੀ ਉਹੀ ਹੈ, ਫਰਕ ਕਾਹਦਾ ਹੈ? ਬਾਹਰ ਹੀ ਹੈ, ਸਰੀਰ ਕਰਕੇ ਵੀ ਅਸੀਂ ਗੱਦੀ ਤੇ ਬੈਠੇ ਹਾਂ, ਤੂੰ ਝਾੜੂ ਫੇਰੀ ਜਾ ਨਾ। ਅੰਦਰਲੀ ਆਤਮਾ ਤਾਂ ਉਹੀ ਹੈ ਨਾ, ਤੇਰੀ ਆਤਮਾ ਵਿੱਚ ਅਤੇ ਅੰਦਰਲੀ ਸਾਡੀ ਆਤਮਾ ਵਿੱਚ ਕੋਈ ਫਰਕ ਹੈ? ਕਹਿੰਦਾ ਜੀ ਕੁਝ ਕਹੋ, ਮੈਂ ਨਹੀਂ ਬਹਿਣਾ ਇੱਥੇ। ਜਦੋਂ ਐਂ ਕਹੀ ਗਿਆ ਤੇ ਹੱਸ ਕੇ ਕਹਿੰਦੇ ਲੈ, ਕਹਿੰਦੇ ਵੀ ਤੂੰ ਦਵੈਤ ਭਾਵ ਨੂੰ ਸਿੱਧ ਕਰਦਾ ਸੀ, ਆਹ ਸਾਡਾ ਝਾੜੂ ਪਰਿਵਾਰ ਵੀ ਦਵੈਤਵਾਦ ਨੂੰ ਸਿੱਧ ਕਰੀ ਜਾਂਦਾ। ਇਹ ਕਹਿੰਦਾ ਲੈ ਮੈਂ ਗੱਦੀ 'ਤੇ ਨਹੀਂ ਬਹਿਣਾ, ਵੀ ਤੂੰ ਸੀ ਸਾਲ ਨਿਆਏ ਸ਼ਾਸਤਰ ਪੜ੍ਹ ਕੇ ਦਲੀਲਾਂ ਦੇਈ ਜਾਂਦਾ ਵੀ ਭੇਦਵਾਦ ਰਹਿੰਦਾ, ਉਹ ਭੇਦ ਨਹੀਂ ਹੁੰਦਾ ਜੀ, ਉਹ ਨਹੀਂ ਹੁੰਦਾ। ਆਹ ਭੇਦ ਤਾਂ ਇਹ ਸਿੱਧ ਕਰੀ ਜਾਂਦਾ ਅਨਪੜ੍ਹ ਇੱਕ ਝਾੜੂ ਮਾਰਨ ਵਾਲਾ। 30 ਸਾਲ ਤੂੰ ਮੱਥਾ ਮਾਰ ਕੇ ਭੇਦ ਜਣਾਉਣਾ ਹੈ, ਦਵੈਤ ਜਣਾਉਣਾ ਹੈ, ਫਿਰ ਫਾਇਦਾ ਕੀ ਹੋਇਆ? ਉਹਨੂੰ ਗੱਲ ਨਹੀਂ ਆਈ ਸੀ। ਇਸ ਤਰ੍ਹਾਂ ਜਿਹੜਾ ਕੋਈ ਹੈ ਗੌਤਮ ਰਿਖੀ ਨੇ ਨਿਆਏ ਸ਼ਾਸਤਰ ਚ ਇਹ ਭੇਦਵਾਦ ਨੂੰ ਕਥਨ ਕਰਦਾ ਵੀ ਜਿਹੜੀ ਜੋਤ ਹੈ ਆਤਮਾ ਇਹ ਬ੍ਰਹਮ ਵਿੱਚ ਭੇਦ ਅਭੇਦ ਨਹੀਂ ਹੁੰਦੀ ਹੈ, ਉਹਦੇ ਵਿੱਚ ਇੱਕ ਮਿੱਕ ਨਹੀਂ ਹੁੰਦੀ ਹੈ। ਇਉਂ ਇਹ ਜਿਹੜਾ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ, ਉਹ ਤੋਂ ਇਹਦਾ ਸਿਧਾਂਤ ਉਲਟ ਹੈ। ਫਿਰ ਈਸ਼ਵਰ ਨੂੰ ਵੀ ਇੱਕ ਦੇਸੀਏ ਮੰਨਦਾ ਹੈ ਗੌਤਮ ਰਿਖੀ ਨਿਆਏ ਸ਼ਾਸਤਰ ਦਾ ਕਰਤਾ। ਕਹਿੰਦੇ ਜਿਹੜਾ ਈਸ਼ਵਰ ਇੱਕ ਥਾਂ ਤੇ ਰਹਿੰਦਾ, ਸਾਰੇ ਥਾਵਾਂ ਵਿੱਚ ਨਹੀਂ ਹੈ। ਜਿਵੇਂ ਇੱਧਰ ਤਾਂ ਨਾ ਵੀ ਘੜ ਘੜ ਵਾਸੀ ਸਰਵ ਨਿਵਾਸੀ, ਜਲਥਲ ਵਿਗਲ ਪੂਰਿਆ ਸਵਾਮੀ ਸਿਰਜਣਹਾਰ, ਸਾਰੇ ਥਾਵਾਂ ਵਿੱਚ ਪਰਮੇਸ਼ਰ, ਦਸ ਤੋਂ ਹੀ ਥਲਸ ਤੋਂ ਹੀ ਗੁਰੂ ਕਲਗੀਧਰ ਜੀ ਕਹਿੰਦੇ ਸਾਰੇ ਥਾਵਾਂ ਵਿੱਚ ਪਰਮੇਸ਼ਰ ਤੋਂ ਹੀ ਤੂੰ ਹੈ। ਇਹ ਕਹਿੰਦਾ ਨਹੀਂ, ਇਹ ਜਿਵੇਂ ਕੋਈ ਪਾਤਸ਼ਾਹ ਰਾਜਾ ਮਹਾਰਾਜਾ ਇੱਕ ਆਪਣੀ ਰਾਜਧਾਨੀ ਵਿੱਚ ਇੱਕ ਮਹਿਲਾਂ ਵਿੱਚ ਬੈਠਾ, ਉੱਥੋਂ ਬੈਠਾ ਸਾਰਾ ਪ੍ਰਬੰਧ ਕਰਦਾ ਆਪਣੇ ਅਹਿਲਕਾਰਾਂ ਰਾਹੀਂ ਫੌਜਾਂ ਰਾਹੀਂ, ਐਵੇਂ ਕਹਿੰਦੇ ਜਿਹੜਾ ਈਸ਼ਰ ਇੱਕ ਦੇਸੀ ਇੱਕ ਥਾਂ 'ਤੇ ਰਹਿੰਦਾ ਹੈ, ਉੱਥੋਂ ਸਾਰਾ ਕਹਿੰਦੇ ਆਪਣੀ ਸਰਬਗਤਾ ਨਾਲ ਸਾਰਾ ਬੰਦੋਬਸਤ ਕਰਦਾ। ਉਹ ਗਿਆਨੀ ਦਿੱਤਜੀਤ ਸਿੰਘ ਜੀ ਦੇ ਨਾਲ ਜਦੋਂ ਇਹੋ ਗੱਲਬਾਤ ਹੋਈ, ਫਿਰ ਇਹਨਾਂ ਨੇ ਜਾਣੀ ਉਹ ਇੱਕ ਇਹੋ ਜਿਹਾ ਟੋਟਕਾ ਜਿਹਾ ਸੁਣਾਇਆ, ਅਤੇ ਉਹਦੇ ਉਹ ਟੋਟਕੇ ਨਾਲ ਹੀ ਗੱਲ ਸਿੱਧੇ ਸਾਧੇ ਲਫਜ਼ਾਂ ਨਾਲ ਹੀ ਉਹਦੀ ਦਲੀਲ ਕੱਟਤੀ, ਉਹਨੂੰ ਜਾਣੀ ਬੋਲਣੋਂ ਬੰਦ ਕਰਤਾ ਸੀ। ਕਹਿੰਦਾ ਉਹ ਸੁਣ ਬਈ ਆਰੀਆ ਸਮਾਜੀ ਦਯਾਨੰਦ, ਤੂੰ ਕਹਿੰਦਾ ਵੀ ਜਿਹੜੇ ਪਰਮਾਣੂ ਹੈ ਜਦੋਂ ਇਕੱਠੇ ਹੋ ਜਾਂਦੇ, ਚੇਤਨ ਹੋ ਜਾਂਦੇ ਆ, ਫਿਰ ਸ੍ਰਿਸ਼ਟੀ ਦੀ ਰਚਨਾ ਈਸ਼ਰ ਕਰ ਦਿੰਦਾ ਹੈ। ਫਿਰ ਈਸ਼ਰ ਦੀ ਕੀ ਲੋੜ ਹੈ? ਇਹ ਜਿਹੜੇ ਪਰਮਾਣੂ ਤੋਂ ਜੁੜ ਕਰਕੇ ਚੇਤਨ ਹੋ ਜਾਂਦੇ, ਹਰਕਤ ਵਿੱਚ ਹੋ ਜਾਂਦੇ ਹੈ, ਅਤੇ ਫਿਰ ਜਦੋਂ ਚੇਤਨ ਹੋ ਜਾਂਦੇ ਆ, ਫਿਰ ਉਹ ਪਰਮਾਣੂ ਨਹੀਂ ਰਹਿ ਸਕਦੇ ਸ੍ਰਿਸ਼ਟੀ ਨੂੰ, ਈਸ਼ਰ ਦੀ ਕੀ ਲੋੜ ਹੈ? ਕਹਿੰਦਾ ਇੱਕ ਜਿਹੜੀ ਕੁੱਡਰ ਇਸਤਰੀ ਹੈ, ਦਲਿੱਦਰੀ ਇਸਤਰੀ ਹੈ, ਕਹਿੰਦੇ ਉਹ ਸਾਗ ਹੋਵੇ, ਤੌੜੀ ਹੋਵੇ, ਲੱਕੜਾਂ ਹੋਣ, ਬਲਣ ਸਭ ਕੁਝ ਹੋਵੇ, ਤੇ ਕਹਿੰਦਾ ਉਹ ਵੀ ਸਾਗ ਰਹਿਣ ਦਿੰਦੀ ਹੈ, ਉਹ ਵੀ ਇਹ ਕੰਮ ਕਰ ਸਕਦੀ ਹੈ, ਅਤੇ ਈਸ਼ਰ ਦੀ ਕੀ ਲੋੜ ਹੈ? ਕਹਿੰਦੇ ਵੀ ਜੇ ਸ੍ਰਿਸ਼ਟੀ ਵਿੱਚ ਪਰਮਾਣੂ ਸਾਰਾ ਕੁਝ ਕਰ ਸਕਦੇ, ਫਿਰ ਈਸ਼ਰ ਦੀ ਸਰਬਗਤਾ ਸ੍ਰਿਸ਼ਟੀ ਕਾਹਦੀ? बाकी मैं तेन पूछता भी जेडे परमाणु है दो जेडे ओ है उन्होंने जोड़दा कौन है जेडे तीन है वह उन्होंने कठिया कौन करता सारिया किसी की ताकत नाल ही कट्ठे होणगे इस करके ईश्वर हैगा कल्ले परमाणु नहीं है। ओनू गल नहीं कोई आई सी चुप हो गया सी। इथे कही जांदा भी सब कुछ करते वासी है भी उहदे अधीना होर किसी दी विचेरे विच गलबात नहीं चलदी। ईश्वर तो बगैर कुछ नहीं हुंदा कोई कर करा नहीं सकदा है।
दुही श्री करतार है
इस दुनिया विच ते अगली दुनिया विच जिहड़ा ओ पासे श्री को तरफा को दोहे पासे दी दुनिया विच ओ करतार ही है ईश्वर ही है जाए आत्मा विच ते जीव विच ते परमात्मा जी आत्मा विच आदि आदि विच ते अंत विच पहले विच ते अखीर विच ही हर पासे आदंत विच करतार ही है ईश्वरी ईश्वर ही है।
आप निहारा कर देख लाई
अपने आप नूं कहिंदे बखरा ईश्वर बखरा है आत्मा बखरा है बखरा करके सब नूं
दिखाता किन्या ना देखिया
जिहड़ा इह सृष्टि दा करता है कहते है भावे सृष्टि नूं लचदा है परमाणुआं द्वारा पर अज तक ने उन्हां नूं अखां नाल नहीं देखिया रे दर्शन किसे ने नहीं कीते हन।
कुदरत अंदर भरम पलाई
क्योंकि ओह जिहड़ी ईश्वर दी कुदरत है ओहदी जिहड़ी माया उहने कहिंदे अपना प्रभाव पा के सारिआं नूं भरमां विच पा के भुला दिता है।
सोहं ब्रह्म छिपाए कै
कुदरत दे प्रभाव करके माया दे प्रभाव करके ते भरम विच भुल गए भरम विच भुले करके भी असली जिहड़ा सोहूं ब्रह्म भी ओह मेरा जिहड़ा आत्मा ब्रह्म स्वरूप है इनू छिपा दिता गुप्त कर दिता।
पढ़दा भरम करतार सुनाई
भरम दा पढ़दा कर दिता भरम दा उल्ला कर दिता मियो करतार ने इस तरह गल सुनाई है भी भरम विच पढ़दा करके भेदभाद कर दिता है।
रिग कहे सुन गुर मुख हो
भाई वरदास जी कहंदे गुरमुख हो सुनो रिग वेद इउं कहंदा है तुसी सुन लो।
आपे आप न दूजी राई
आपे आप ही है सब होर तां कहंदे राई मात्र भी किसे दी विच विचकार गल बात है नहीं दोई भी कोई करता हरता है सब कुछ
सतगुर बिना न सोजी पाई
पर भाई गुरदास जी कहने ए असली असलीत दी जेड़ी गलता गुरमत दी सिधांत दी गल है भी सतगुरु गुरु नानक देव तो बगैर नहीं किसी नूं सोजी मिली है जेड़ा गुरु नानक साहब दी चरण शरण विच आ गया ओनू सोजी पै जांदी है ओनू रब्बी ज्ञान हासिल हो जांदा है वो ज्ञान दा नेत्र गुरु नानक साहिब जी मेहर दी निगाह करके खोल दिंदे है फिर पता चल जांदा वी सब पासे ओह परमेश्वर ही परमेश्वर है ते आत्मा विच वी ओही है ते इसे तरह जिहड़ा है अगे जीव नूं अगे ताकत दिंदा है अंतकरण सहित जिहड़ा है जीव है ओहदे विच वी ओही है जीव ते ईश्वर ब्रह्म इको स्वरूप है। इस तरह भगतिया लखणा द्वारा जिवें बतांती सिद्ध करदे है ते इउं सिद्ध हो जांदा वी ओह को कबीर ए राम की अंसी है ओह इगा निर्गुण उगा सरगुण केल करत विच स्वामी मेरा भी इउं सारे ओही सब पासे परमेश्वर है ओही सृष्टि दा करता ओही पालन वाला ओही लैता करन वाला है। ਉਹੀ ਇਸਰਾ ਮਹਾਂਪੱਲੋ ਕਰਨ ਵਾਲਾ ਹੈ, ਉਹੀ ਪੱਲੋ ਫਿਰ ਖਤਮ ਕਰਕੇ ਫਿਰ ਸ੍ਰਿਸ਼ਟੀ ਦੀ ਉਤਪਤੀ ਕਰਨ ਬਣਨ ਵਾਲਾ ਹੈ, ਜਿਵੇਂ ਚਾਹੇ ਉਹ ਕਰ ਸਕਦਾ ਹੈ। ਪਰ ਇਸ ਗੱਲ ਦੀ ਜਿਹੜੀ ਸੋਝੀ ਹੈ ਸਤਿਗੁਰੂ ਬਿਨਾਂ ਨਹੀਂ ਪੈਂਦੀ ਹੈ, ਸਤਿਗੁਰੂ ਇਹ ਸਮਝਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਗੁਰਦਾਸ ਜੀ ਨੇ ਗੁਰੂ ਮਹਾਰਾਜ ਦੀ ਮਹਾਨ ਮਹਿਮਾ ਵੀ ਸਤਿਗੁਰੂ ਪੂਰੇ ਦੀ ਲੋੜ ਹੈ, ਸਤਿਗੁਰੂ ਬਿਨਾਂ ਅਸਲੀਅਤ ਦਾ ਨਹੀਂ ਪਤਾ ਚੱਲਦਾ। ਧਾਰਮਿਕ ਪੁਸਤਕਾਂ ਪੜ੍ਹ ਕੇ ਭਾਵੇਂ ਕਿੱਡਾ ਮਰਜ਼ੀ ਕੋਈ ਵਿਦਵਾਨ ਬਣਿਆ ਫਿਰੇ, ਅਸਲੀ ਜਿਹੜਾ ਤੱਤਵ ਗਿਆਨ ਹੈ, ਯਥਾਰਥ ਗਿਆਨ ਹੈ, ਜਿਸਨੂੰ ਵਿਦਾਂਤੀ ਅਪਰੋਕਸ਼ ਗਿਆਨ ਕਹਿੰਦੇ, ਉਹ ਸਤਿਗੁਰੂ ਦੁਆਰਾ ਹੀ ਪ੍ਰਾਪਤ ਹੁੰਦਾ। ਉਹਦੀ ਸੋਝੀ ਬ੍ਰਹਮ ਦੀ ਉਹ ਅਪਰੋਕਸ਼ ਦੁਆਰਾ ਸਤਿਗੁਰੂ ਦੁਆਰਾ ਪੈਂਦੀ ਹੈ। ਇਸ ਤਰ੍ਹਾਂ ਇਹ ਪੌੜੀ ਸਮਾਪਤ ਹੋਈ ਹੈ। ਸਮਾਪਤੀ ਕਰਕੇ ਅਰਦਾਸ
ਰਿਗ ਕਹੇ ਸੁਣ ਗੁਰ ਮੁਖ ਹੋ, ਆਪੇ ਆਪ ਨ ਦੂਜੀ ਰਾਈ, ਸਤਿਗੁਰ ਬਿਨਾ ਨਾ ਸੋਝੀ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਪਰਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਵੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚਰੇ ਸੁਥਰੇ ਪਾਰ, ਜੋ ਸਰਦਾ ਕਰ ਸੇਵਨ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇਵਨ ਪਾਰੇ ਉਚਾਰਨ ਹਾਰ।